ਸਤਿਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕਰੀਏ। ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਪਰ ਆਰੰਭ ਕਰਨ ਲੱਗੇ, ਅਰਥਾਂ ਸਮੇਤ ਸਤਿਗੁਰੂ ਮਹਾਰਾਜ ਸਾਨੂੰ ਬੁੱਧੀ ਬਖਸ਼ਣ, ਸੋਝੀ ਬਖਸ਼ਣ ਪਿਆਰ ਸਤਿਕਾਰ ਦੇ ਨਾਲ। ਸਵਾਓ ਪਿਆਰ ਸਤਿਕਾਰ ਨਾਲ ਰਸਨਾ ਨੂੰ ਕਰੀਏ ਪਵਿੱਤਰ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਸੰਤਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਸ੍ਰੀ ਗੋਬਿੰਦਵਾਲ ਸਾਹਿਬ ਆਪਣੇ ਆਸਣ ਤੇ ਬਿਰਾਜਮਾਨ ਨੇ, ਬਹੁਤ ਭਾਰੀ ਭੀੜ ਸੰਗਤਾਂ ਦੀ। ਇਹਨਾਂ ਨੂੰ ਸੰਗਤ ਵਿੱਚ ਇੱਕ ਬੜਾ ਹੀ ਬਿਰਧ ਲੰਬੇ ਕੱਦ ਦਾ ਜੋਗੀ ਗੇਰੂ ਰੰਗੇ ਵਸਤਰ ਪਹਿਨੇ ਨੇ, ਬੜਾ ਬਿਰਧ ਹੈ, 1000 ਸਾਲ ਦੀ ਉਮਰ ਹੈ ਉਹਦੀ। ਆਇਆ ਬੜਾ ਹੌਲੀ 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 ਆ ਕੇ ਮਹਾਰਾਜ ਨੂੰ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਕਿਉਂ ਜੋਗੀ ਰਾਜ, ਕਿੱਥੇ ਕੁ ਪਹੁੰਚੇ ਹੋ? ਕਹਿੰਦਾ ਮਹਾਰਾਜ ਜੀ, ਸਭ ਕੁਛ ਦੇਖ ਲਿਆ ਹੈ, ਰਿੱਧੀਆਂ ਸਿੱਧੀਆਂ ਦੇਖ ਲਈਆਂ ਹਨ, ਵਡਿਆਈਆਂ ਲੈ ਕੇ ਦੇਖ ਲਈਆਂ ਹਨ, ਬਹੁਤ ਮਾਇਆ ਵੀ ਦੇਖ ਲਈ ਹੈ, ਸਭ ਕੁਛ ਦੇਖਿਆ ਹੈ, ਪਰ ਆਨੰਦ ਨਹੀਂ ਆਇਆ ਹੈ, ਕਿਤੇ ਆਨੰਦ ਨਹੀਂ ਆਇਆ। ਮੈਂ ਬੜੇ ਚਿਰ ਤੋਂ ਇੱਛਾ ਰੱਖ ਕੇ ਬੈਠਾ ਸੀ, ਜਦ ਦਾ ਆਪ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਹੋ, ਮੈਂ ਉਦੋਂ ਦਾ ਹੀ ਸੋਚਦਾ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਕੋਲ ਜਾਵਾਂ। ਮਹਾਰਾਜ ਅੱਜ ਮੌਕਾ ਲੱਗਿਆ, ਆਪ ਦੀ ਕਿਰਪਾ ਹੋਈ, ਇਹ ਦਰਸ਼ਨ ਕਰਨ ਆਏ ਹਾਂ, ਹੁਣ ਆਪਦੇ ਚਰਨਾਂ 'ਚ ਬੇਨਤੀ ਹੈ ਕਿ ਮੈਨੂੰ ਆਨੰਦ ਦੀ ਦਾਤ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਆਨੰਦ ਇਸ ਪੁਰਾਣੇ ਖਲੜੇ 'ਚ ਹੁਣ ਆਨੰਦ ਨਹੀਂ ਰਿਹਾ, ਇਹ ਪੁਰਾਣੇ ਖਲੜੇ ਨੂੰ ਤਿਆਗ ਦਿਓ। ਤੁਸੀਂ ਸਾਡੇ ਗ੍ਰਹਿ ਵਿਖੇ ਸਾਡੇ ਹੀ ਸਪੁੱਤਰ ਭਾਈ ਮੋਹਰੀ ਦੇ ਘਰ ਜਨਮ ਲਓ, ਫਿਰ ਤੁਹਾਨੂੰ ਆਨੰਦ ਆਵੇਗਾ। ਸੋ ਇਸ ਤਰ੍ਹਾਂ ਉਹ ਜੋਗੀ ਨੇ ਆਪਣਾ ਸਰੀਰ ਤਿਆਗ ਦਿੱਤਾ, ਸੰਸਕਾਰ ਉੱਥੇ ਕਰ ਦਿੱਤਾ, ਸਮਾਂ ਪਾ ਕੇ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਬਾਲਕ ਨੇ ਜਨਮ ਲਿਆ। ਲਿਆ ਕੇ ਇਸ਼ਨਾਨ ਕਰਵਾ ਕੇ ਵਸਤਰ 'ਚ ਲਪੇਟ ਕੇ ਮਹਾਰਾਜ ਜੀ ਦੀ ਗੋਦ ਵਿੱਚ ਲਿਆ ਕੇ ਜਦੋਂ ਬੱਚੇ ਨੂੰ ਲਿਟਾਇਆ, ਮਹਾਰਾਜ ਕਹਿੰਦੇ, ਆ ਗਏ ਆਨੰਦ ਜੀ ਆਨੰਦ ਲੈਣ ਵਾਸਤੇ। ਉਸ ਵਕਤ ਸਤਿਗੁਰੂ ਬੜੇ ਪ੍ਰਸੰਨ ਹੋਏ, ਨਾਲੇ ਮਹਾਰਾਜ ਮੁਸਕਰਾਈ ਜਾਂਦੇ ਨੇ, ਨਾਲੇ ਆਨੰਦ ਸਾਹਿਬ ਪਰ ਆਰੰਭ ਕਰ ਦਿੱਤਾ ਰਚਨਾ, ਨਾਲ ਨਾਲ ਲਿਖਣ ਵਾਲਾ ਵੀ ਬਿਠਾ ਲਿਆ, ਲਿਖ ਬਈ। ਉਸ ਬੱਚੇ ਦਾ ਨਾਮ ਹੀ ਮਹਾਰਾਜ ਨੇ ਆਨੰਦ ਰੱਖਿਆ। ਉਹੀ ਆਨੰਦ ਹੈ ਜਿਹੜੇ ਸ਼ਾਮ ਦੀ ਕਥਾ ਸੁਣਦੀਆਂ ਸੰਗਤਾਂ, ਉਹਨਾਂ ਨੂੰ ਪਤਾ ਕਿ ਇਹੀ ਉਹ ਆਨੰਦ ਹੈ ਜਿਹੜਾ ਛੇਵੇਂ ਪਾਤਸ਼ਾਹ ਨੂੰ ਮਿਲਣ ਕੀਰਤਪੁਰ ਸਾਹਿਬ ਆਇਆ ਸੀ। ਸਤਿਗੁਰੂ ਜੀ ਨੇ ਆਪ ਕਿਹਾ ਸੀ ਵੀ ਅਸੀਂ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਦੀ ਸੇਵਾ ਨਹੀਂ ਕੀਤੀ, ਜਾਓ ਬਾਬਾ ਆਨੰਦ ਜੀ ਨੂੰ ਲੈ ਕੇ ਆਓ। ਛੇਵੇਂ ਪਾਤਸ਼ਾਹ ਨੇ ਆਪਣੀ ਪਾਲਕੀ ਭੇਜੀ, ਬਾਬਾ ਆਨੰਦ ਜੀ ਵਿੱਚ ਬੈਠ ਕੇ ਆਏ, ਚਾਰੇ ਪਾਸਿਓਂ ਪਾਲਕੀ ਦੇ ਕੱਪੜਾ ਵੀ ਲੱਗਿਆ ਹੁੰਦਾ, ਬੰਦ ਜੀ ਹੁੰਦੀ ਇੱਕ ਤਰ੍ਹਾਂ ਨਾਲ। ਛੇਵੇਂ ਪਾਤਸ਼ਾਹ ਨੇ ਜਦੋਂ ਆ ਕੇ ਦੱਸਿਆ ਭਾਈ ਬਿਧੀ ਚੰਦ ਨੇ ਕਿ ਭਾਈ ਆਨੰਦ ਜੀ ਆਏ ਨੇ, ਉਸ ਵਕਤ ਮਹਾਰਾਜ ਨੇ ਬੁੱਲਾਂ ਦੇ ਉੱਤੇ ਉਂਗਲ ਰੱਖ ਕੇ ਕਿਹਾ, ਸਾਰਿਆਂ ਨੂੰ ਬੋਲਿਓ ਨਾ, ਕੋਈ ਦੱਸਿਓ ਨਾ। ਸਤਿਗੁਰੂ ਜੀ ਪਿੱਛੇ ਪਿੱਛੇ ਜਾ ਕੇ ਪਾਲਕੀ ਨੂੰ ਮੋਢਾ ਲਾ ਕੇ ਆਪ ਆਨੰਦ ਜੀ ਦੀ ਸੇਵਾ ਕਰਦੇ ਆ ਰਹੇ ਸੀ। ਕਹਿੰਦੇ, ਕਿਉਂਕਿ ਅਸੀਂ ਗੁਰੂ ਅਮਰਦਾਸ ਜੀ ਦੀ ਅੰਸ਼ ਬੰਸ਼ ਦੀ ਸੇਵਾ ਨਹੀਂ ਕੀਤੀ, ਜਿਨ੍ਹਾਂ ਤੋਂ ਅਸੀਂ ਸਾਰਾ ਕੁਝ ਲਿਆ ਹੈ ਸੋਢੀਆਂ ਨੇ। ਬਾਬਾ ਆਨੰਦ ਜੀ ਵੀ ਅੰਤਰਜਾਮੀ ਸੀ, ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਤਾਂ ਕੁਛ ਗੜਬੜ ਹੋ ਰਹੀ ਹੈ। ਜਦੋਂ ਉਹਨਾਂ ਨੇ ਦੇਖਿਆ, ਉਹਨਾਂ ਨੇ ਪਾਲਕੀ ਦੇ ਵਿੱਚੋਂ ਹੀ ਛਾਲ ਮਾਰ ਦਿੱਤੀ ਥੱਲੇ, ਭੱਜ ਕੇ ਆ ਕੇ ਸਤਿਗੁਰੂ ਦੇ ਚਰਨਾਂ ਨਾਲ ਲਿਪਟ ਕੇ ਕਹਿੰਦੇ, ਹੁਣ ਬਸ ਵੀ ਕਰੋ, ਹੁਣ ਸਾਡੀਆਂ ਇੰਨੀਆਂ ਪਰਖਾਂ ਕਿਉਂ ਲੈਂਦੇ ਹੋ ਆਪ, ਇਹ ਉਹ ਬਾਬਾ ਆਨੰਦ ਜੀ ਹੈ। ਸੋ ਇਸ ਕਰਕੇ ਐਸੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਆਨੰਦ ਸਾਹਿਬ ਦੀ ਬਾਣੀ ਰਚੀ, ਸਾਰੀਆਂ 40 ਪੌੜੀਆਂ ਰਚ ਕੇ ਬਹੁਤ ਇੱਕੋ ਬਚਨ ਮਹਾਰਾਜ ਨੇ ਕਰਤਾ ਕਿ ਸੁਰਨਾਰ ਮੁਨਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਸੇਵਾਦਾਰ ਭਾਈ ਬੱਲੂ ਨੂੰ ਬੁਲਾਇਆ। ਬੱਲੂ ਭਾਈ ਢੋਲਕੀ ਲਿਆ, ਛੈਣੇ ਲਿਆ, ਚਿਮਟੇ ਲਿਆ, ਕੋਠੇ ਦੇ ਉੱਤੇ ਚੜ ਜਾਓ ਸਾਰੇ। ਭਾਈ ਮੋਹਰੀ ਸਣੇ ਹੋਰ ਸਾਰੀਆਂ ਸੰਗਤਾਂ ਕੋਠੇ ਦੇ ਉੱਤੇ ਚੜਾ ਕੇ ਕਹਿੰਦੇ ਗਾਇਨ ਕਰੋ, ਗਾ ਕੇ ਆਨੰਦ ਸਾਹਿਬ ਦਾ ਪਾਠ ਕਰੋ, ਗਾਓ ਇਹਨੂੰ। ਕਹਿੰਦੇ ਇਹ ਗਾਉਣ ਵਾਲੀ ਬਾਣੀ ਹੈ। ਤਾਂ ਫਿਰ ਸਾਰੀ ਸੰਗਤ ਨੇ ਇਹ ਬਾਣੀ ਉੱਚੀ ਉੱਚੀ ਆਵਾਜ਼ ਦੇ ਵਿੱਚ ਗਾਇਨ ਕੀਤੀ। ਇਹ ਬਾਣੀ ਜੀਵਨ ਮੁਕਤੀ ਦਿੰਦੀ ਹੈ, ਆਨੰਦ ਦਿੰਦੀ ਹੈ, ਆਤਮਕ ਆਨੰਦ ਦਿੰਦੀ ਹੈ। ਆਨੰਦ ਸੁਣੋ ਵਡਭਾਗੀ ਹੋ, ਐੜਾ ਨੰਨਾ ਦੱਦਾ ਹੀ ਹੈ, ਆਨੰਦ ਹੀ ਪਾਠ ਹੈ। ਇਹ ਸਤਿਗੁਰੂ ਦੀ ਆਪਣੀ ਸੁਤੰਤਰਤਾ ਹੈ, ਪਿੰਗਲ ਦੇ ਮੁਤਾਬਕ ਵੀ ਕੋਈ ਫਿਰ ਮਾਤਰਾ ਵੱਧਦੀ ਘੱਟਦੀ ਹੁੰਦੀ, ਤਾਂਹੀਓ ਆਨੰਦ ਨਹੀਂ ਲਿਖਿਆ। ਪਹਿਲਾਂ ਤਾਂ ਸਾਰਿਆਂ ਨੇ ਵਿੱਚ ਵਿੱਚ ਇਹਨੂੰ ਆਨੰਦ ਕਰਨਾ ਸ਼ੁਰੂ ਕਰ ਦਿੱਤਾ, ਵਿੱਚ ਵਿੱਚ ਕਈਆਂ ਨੇ ਬੜੇ ਜਿਹੜੇ ਸਿਆਣੇ ਸੀਗੇ ਵਿਦਵਾਨ ਉਹਨਾਂ ਨੇ ਵੀ ਕੀਤਾ। ਪਰ ਦੁਬਾਰਾ ਹੁਣ ਫਿਰ ਗਿਆਨੀ ਹਰਬੰਸ ਸਿੰਘ ਜੀ ਨੇ ਸਾਰਿਆਂ ਨੂੰ ਸਮਝਾਇਆ ਵੀ ਇਹ, ਮੈਂ ਵੀ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਇਹ ਐੜਾ ਨੰਨਾ ਦੱਦਾ ਲਿਖਿਆ ਹੋਇਆ। ਕਹਿੰਦੇ ਇੱਥੇ ਸਿਰਫ ਬਿੰਦੀ ਦੀ ਤਾਂ ਪ੍ਰਯੋਗ ਹੋ ਸਕਦਾ, ਪਰ ਟਿੱਪੀ ਦਾ ਨਹੀਂ ਹੋ ਸਕਦਾ, ਕਿਉਂਕਿ ਆਨੰਦ ਤਾਂ ਕਹਿ ਸਕਦੇ, ਆਨੰਦ ਨਹੀਂ ਕਹਿ ਸਕਦੇ, ਕਿਉਂਕਿ ਟਕਸਾਲ ਦਾ ਪਾਠ ਵੀ ਇਹ ਆਨੰਦ ਹੀ ਹੈ। ਤੇ ਹੁਣ ਦੁਬਾਰਾ ਘੁੰਮ ਘੁਮਾ ਕੇ ਫਿਰ ਹੀ ਆਨੰਦ ਪਾਠ ਕਰਨ ਲੱਗੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਮਹਾਰਾਜ ਨੇ ਸਾਰੇ ਮਨੋਰਥ ਹੀ ਪੂਰੇ ਕਰ ਦਿੱਤੇ ਨੇ, ਇਹਦੇ ਵਿੱਚ ਪਾਰ ਬ੍ਰਹਮ ਪ੍ਰਭ ਪਾਇਆ। ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਉਣਾ ਉਹ ਵੀ ਪਾਓ। ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ। ਇਹਨੂੰ ਸੁਣਨ ਵਾਲੇ ਪੁਨੀਤ ਹੋ ਜਾਣਗੇ, ਕਹਿਣ ਵਾਲੇ ਪਵਿੱਤਰ ਹੋ ਜਾਣਗੇ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ। ਇੱਕ ਰਸ ਉਹਨਾਂ ਦੇ ਅੰਦਰ ਵਾਜੇ ਵੱਜ ਪੈਣਗੇ। ਇਹ ਹੁਣ ਪ੍ਰੈਕਟੀਕਲ ਚ ਲਿਆਉਣੀ ਚੀਜ਼ ਆਪਾਂ ਨੇ ਆਨੰਦ ਸਾਹਿਬ ਦਾ, ਇਹ ਜੋ ਮਹਾਰਾਜ ਨੇ ਪਿੱਛੇ ਮਹਾਤਮ ਕਿਹਾ ਹੈ। ਹੁਣ ਪ੍ਰੈਕਟੀਕਲ ਤੁਹਾਡੇ 'ਚ ਉਹ ਬੰਦਾ ਕਰੂਗਾ ਜਿਹਨੂੰ ਬਹੁਤੀ ਲੋੜ ਹੈ ਆਪਣੇ ਕੰਮਾਂ ਕਾਰਾਂ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ। ਕਿਉਂਕਿ ਅਸੀਂ ਤਾਂ ਕਈ ਬੰਦਿਆਂ ਨੂੰ ਕਰਵਾਇਆ ਵੀ ਹੈ ਪ੍ਰੈਕਟੀਕਲ ਇਹਦਾ। ਜੇ ਜੀਵਨ ਮੁਕਤੀ ਦੀ ਹੀ ਪ੍ਰਾਪਤੀ ਕਰਨੀ ਕਿ ਜਿਉਂਦੇ ਹੀ ਮੈਂ ਮੁਕਤ ਹੋ ਜਾਵਾਂ, ਜਿਉਂਦੇ ਬਦੇਹੀ ਹੋ ਜਾਵਾਂ, ਜਦ ਜੀ ਕਰੇ ਸਰੀਰ ਨੂੰ ਛੱਡ ਕੇ ਇੱਕ ਪਾਸੇ ਖੜਾ ਹੋ ਜਾਵਾਂ, ਜਦ ਜੀ ਕਰੇ ਸੱਚਖੰਡ ਚੱਲਿਆ ਜਾਵਾਂ, ਜਦ ਜੀ ਕਰੇ ਵਾਪਸ ਮੁੜਿਆਵਾਂ। ਲੈਣੀ ਇੰਨੀ ਸ਼ਕਤੀ ਤਾਂ 101 ਆਨੰਦ ਸਾਹਿਬ ਦਾ ਪਾਠ ਰੋਜ਼ ਕਰੋ ਜੇ ਉਹ ਬਦੇਹ ਮੁਕਤੀ ਲੈਣੀ ਹੈ। ਜੇ ਸੰਸਾਰੀ ਕੰਮ ਬਣਾਉਣੇ ਆ ਫਿਰ 25 ਪਾਠ ਹੀ ਬੜੇ ਆ। ਇਸ ਕਰਕੇ ਜੇ ਹੋਰ ਘੱਟ ਛੋਟਾ ਕੰਮ ਹੈ ਫਿਰ ਉਨੇ ਪਾਠ ਬੜੇ ਆ। ਇਹਦੇ ਜਿੰਨੇ ਪਾਠ ਕਰੋਗੇ ਉਨੀ ਕਿਰਪਾ ਹੋ ਜਾਂਦੀ ਹੈ। ਇਹ ਜੀਵਨ ਮੁਕਤੀ ਨੂੰ ਦਿੰਦਾ ਆਨੰਦ ਸਾਹਿਬ, ਔਰ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਨੇ। ਆਨੰਦ ਕਾਰਜ ਜਿਹੜਾ ਆਪਾਂ ਕਹਿੰਦੇ ਵਿਆਹ ਦੇ ਸਮੇਂ ਤੇ, ਇਸੇ ਕਰਕੇ ਉਹਦਾ ਨਾਂ ਵੀ ਆਨੰਦ ਕਾਰਜ ਪਿਆ। ਮਹਾਰਾਜ ਦਸਵੇਂ ਪਾਤਸ਼ਾਹ ਦੇ ਸਮੇਂ ਤੇ ਜਿਵੇਂ ਇੱਕ ਸਿੰਘ ਨੇ ਜਦੋਂ ਸੰਥਿਆ ਸ਼ੁਰੂ ਕੀਤੀ ਸੀ, ਉਹਨੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਇੱਥੇ ਟਿਕ ਗਿਆ ਸੀ ਬਸ। ਉਹ ਆਨੰਦ ਸਾਹਿਬ ਦੀ ਕਿਰਪਾ ਹੋ ਗਈ। ਇੱਕ ਸਿੰਘ ਇਹੋ ਜਿਹਾ ਸੀ ਦਸਵੇਂ ਪਾਤਸ਼ਾਹ ਵੇਲੇ ਜਿਹਨੇ ਇਹ ਪੜਿਆ ਸੀ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ, ਉਹ ਤਾਂ ਜੰਗਲਾਂ ਨੂੰ ਹੀ ਚੱਲਿਆ ਗਿਆ ਸੀ। ਮਹਾਰਾਜ ਨੇ ਵਾਪਸ ਮੰਡਵਾਇਆ, ਕਹਿੰਦਾ ਮੁੜ ਗਿਆ। ਆ ਪਰਿਵਾਰ ਨੂੰ ਕਿਹਨੇ ਸਾਹਮਣਾ, ਕਹਿੰਦੇ ਮਹਾਰਾਜ ਤੁਸੀਂ ਕਿ ਇਹੋ ਪਰਿਵਾਰ ਜਿਹੜਾ ਦੇਖਦਾ ਇਹ ਤੇਰੇ ਨਾਲ ਨਹੀਂ ਜਾਣਾ, ਮੈਂ ਤਾਂ ਛੱਡਤਾ ਹੁਣ ਸਾਰਾ ਕੁਛ। ਸਤਿਗੁਰੂ ਮਹਾਰਾਜ ਕਹਿੰਦੇ ਪਰਿਵਾਰ ਦੇ ਵਿੱਚ ਰਹਿ ਕੇ ਹੀ ਵਿਰਾਗ ਦੇ ਵਿੱਚ ਰਹਿਣਾ। ਇਸ ਕਰਕੇ ਆਨੰਦ ਸਾਹਿਬ ਦੀ ਬੜੀ ਮਹਾਨਤਾ ਹੈ। ਕਿਸੇ ਕੌਮ ਦੇ ਵਿੱਚ ਇਹੀ ਜਿਹੀ ਚੀਜ਼ ਨਹੀਂ ਕਿ ਬੱਚਾ ਜਨਮ ਲਵੇ ਤਾਂ ਉਹੀ ਬਾਣੀ, ਆਨੰਦ ਕਾਰਜਾਂ ਵੇਲੇ ਵੀ ਉਹੀ ਬਾਣੀ, ਅਤੇ ਫਿਰ ਪੁਰਾਣੀ ਚੜ੍ਹਾਈ ਕਰਜੇ ਫਿਰ ਵੀ ਉਹੀ ਬਾਣੀ। ਉਹ ਤਾਂ ਸਿਰਫ ਇੱਕ ਆਨੰਦ ਸਾਹਿਬ ਹੀ ਹੈ, ਅਤੇ ਜਦੋਂ ਬਾਲਕ ਜਨਮੇ ਤਾਂ ਵੀ ਆਨੰਦ ਸਾਹਿਬ ਦਾ ਪਾਠ। ਗੁਰਬਾਣੀ ਸਖੀ ਆਨੰਦ ਗਾਵੈ ਸਾਚੇ ਸਾਹਿਬ ਕੈ ਮਨ ਭਾਵੈ, ਗੁਰਬਾਣੀ ਦਾ ਪ੍ਰਮਾਣ ਹੈ। ਪੰਜਵੇਂ ਪਾਤਸ਼ਾਹ ਨੇ ਲਿਖਿਆ ਹੋਇਆ, ਜਦ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਤਾਂ ਵੀ ਪੰਜਵੇਂ ਪਾਤਸ਼ਾਹ ਨੇ ਆਨੰਦ ਸਾਹਿਬ ਹੀ ਪੜਵਾਇਆ ਸੀ ਸਾਰਾ। ਗੁਰਬਾਣੀ ਸਖੀ ਆਨੰਦ ਗਾਵੈ, ਸਾਰਿਆਂ ਨੇ ਆਨੰਦ ਸਾਹਿਬ ਦਾ ਹੀ ਪਾਠ ਕੀਤਾ ਸੀ। ਇਹ ਕਰਕੇ ਜੇ ਆਨੰਦ ਸਾਹਿਬ ਦੇ ਵਿੱਚ ਇੱਕ ਖਾਸ ਨਿਮਗਨਤਾ ਹੈ, ਸਿਰਫ ਤੁਸੀਂ ਪ੍ਰੈਕਟੀਕਲ ਵਜੋਂ 5 ਪਾਠ ਕਰਕੇ ਰੋਜ਼ ਦੇਖ ਲੈਣੇ ਇਹਦੇ, ਇਹ ਤੁਹਾਨੂੰ ਸਾਰਾ ਦਿਨ ਇਉਂ ਰੱਖੇਗਾ ਜਿਵੇਂ ਪਤਾ ਨਹੀਂ ਕੀ ਸਰੂਰ ਚੜਿਆ ਹੁੰਦਾ ਬੰਦੇ ਨੂੰ। ਸਾਰਾ ਦਿਨ ਬੰਦਾ ਖੁਸ਼ ਹੀ ਰਹਿੰਦਾ ਅਤੇ ਕੋਈ ਦੁੱਖ ਵੀ ਨਹੀਂ ਨੇੜੇ ਆਉਂਦਾ। ਤੋ ਇਸ ਕਰਕੇ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਰਾਮ ਕਲੀ ਰਾਗ ਦੇ ਵਿੱਚ ਮਹੱਲਾ 3 ਆਨੰਦ। تیسرے پاتشاہ کی باڑی ہے آنند سرلیخ کے تھلے باڑی اچارن کی ہے امرت سنچار پنجویں تھان سے پڑھی ہے آنند کا نام امرت بھی ہے امرت روپ باڑی ہے آنند مئی باڑی ہے اسی کر کے دسویں پاتشاہ نے پنجا باڑی چ رکھی ہے باڑی ایک اوکار ستگر پرساد اوکار جو کیول ایک ہے ستگر کی پرساد کرپا دوارا پراپت ہوں آنند پیا میری مائے ستگرو میں پایا دھن گرو امردس صاحب مہاراج کنی باری گنگا نو تارن گئے چرن پاؤن گئے وہ بےنتی کرنے جدوں اتے ایک بیراگی صاحب نال چرچا ہوئی آپس کے گلان باتاں کردیا باسر کے نگر پہنچ گئے پرشادا چھک رہا سی بیراگی سادھو تے ستگرو جی چکا رہے سی اپنے گرہ دے وچ کہنا بھائی تہاڈے مہاراج جی بچن بڑے ودیا نے تہاڈا گرو کون ہے ستگرو کہنے میں تو ہلے گرو دھارن کرنا انہیں اتوں ہی روٹی چھڑ دیتی کہنا میرے تو سارے پن ہی نشٹ ہو گئے میرا تو جنم ویرتھ ہو گیا میں بڑا بڑا گناہ کر لیا میں نگورے دے ہتھوں روٹی کھا لی ستگرو جی نے بڑا اس گل کی من سٹ بجی بھی گرو نہیں ہل تک دھارن کیا ستگرو جی تو نیند نہ آئے پرشادا نہ چھکن اپنا اوپر ادو کوٹھیاں اتنے منجے ڈاہ کے آرام کرتے ہوں ٹھنڈی ٹھنڈی ہوا ہے گرمی دن نے پر رات میں بیٹھے رہے اکال پرکھ اگے بےنتی کرتے رہے جب امرت ویلا ہوا دو تین بجے تو بڑی کوئی میٹھی میٹھی آواز آئی منی منی آواز کوئی سنتے ہیں پاؤڑی تو اتر کے باہر ہی چولہے ہوں سی ادو چولہے کے دوالے ایک کندھ ہوں سی وہ اوٹا کہتے سی اوٹے کے دوالے کھڑے ہو کے اولے ہو کے سنتے ہیں دیکھتے ہیں کہ میری بھتیج نو ہی ہے بیبی امرو گرو انگد دیو جی سپوتری وہ آسا دیوار پڑھ رہی ہے انہیں اخیر ایک شبد پڑھیا مارو محلہ پہلا گھر پہلا کرنی کاغد من مسوانی برا بھلا دوئے لیکھ پے جیوں جیوں کرت چلائے تیوں چلی ہے تاؤ گن نہ ہی انت ہرے چت چیت سکی نہیں باب رہا ہر بسرت تیرے گن گلیا رہاؤ جالی رہن جال دن ہوا جیتی کڑی فاہی تیتی رس رس چوگ چگیا نتفاسا ہے چھوٹ سموڑے کبن گنی کایا آرن من وچ لوہا پنچ اگن تے تلاگ رہی کوئلے پاپ پڑے تے سوپر من جلیا سنی چنت پئی پیا منور کنچن پھر ہووے منور وہ لوہا ہوندا جڑا کھراد کے باہر سٹ دتا جاندا بالکل بورا جا ہوندا کھراد والیاں دی دکان دے باہر پیا ہوندا وہ میہ پی جا جنگال لگ جا ہوں منور نو کوئی مڑ کے دوبارہ لوہے چ تبدیل نہیں کر سکتا کیونکہ منور تو بالکل ختم ہو جاتا سو اس کر کے مہاراج جی کہنے پیا منور کنچن پھر ہوگا کہنے سارے ستگرو چنی سمرتھ ہے کہ منور ورگا بندہ ہو جائے گلیا سڑیا بالکل ہی نشیاں دا ماریا ہوئے پاویں پاپاں دا دبیا ہوئے پتت آدمی نے بھی ستگرو سونے ورگا بنا دے جے سنگ چاہ کے بیٹھ جائے پیا منور کنچن پھر ہوا جے گر ملا تنہا پر جے وہ جے گرو مل جائے وہ کیویں ٹھیک کرے گا کہنے ایک نام امرتو دیو ہے تو نانک ترسٹس دیہا تاں دیہی دی کلیان ہوندی جے ستگرو نام امرت سکھ نوں بخشش کر دین انہیں بچن سن کے مہاراج نے سامنے ہو کے پوچھا بی بی کی دی کلام ہے کہنے گرو نانک دیو جی دی کہنے وہ کتھے نے کہنے وہ تو سچکھنڈ واسی ہو گئے ہوں انہوں نے تھان سے کون ہے کہنے میرے پتا جی گرو انگد دیو جی کہنے گرو تو گھر وچ ہی ہے گنگا گھر چ بگدی میں ایویں باہر تریا پھر دریا میرا ملاپ کرواؤ ساکھی دا سارے نو پتا بھی یار اینی گل ہی ہے بس بھی ملاپ کراؤن لے گئے پنڈ دے باہر کھڑا کرتا کھڈور صاحب گرو صاحب جی نو جب بی بی نے جا کے متھا ٹیکیا گرو انگد دیو جی نو مہاراج کہنے لگے جنہاں نو نال لے کے آئے انہاں نو باہر کھڑا کرے آئے جاؤ لے کے آؤ جا کے جد لے کے آندا مہاراج گرو امرداس جی نو گرو انگد دیو جی کھڑے ہو گئے میرے کوڑ مائے نے تے میں اپنے گلوکڑی چ لے کے ملا انہاں نو مہاراج نے اپنی باواں فلا لیا پر گرو امرداس جی کہندے اج میں کڑما چاری چ نہیں آیا اج تاں میں تھوڑا سکھ بننا آیا ایوں کہہ کے چرنا تے ڈگ پے تاں گرو امرداس مہاراج گرو انگد دیو دے چرنا نال لپٹ کے مہاراج نے اٹھا کے گل نال لا لیا کہندے تہاڈی تھان ایتھے نہیں تہاڈی تھان تاں ایتھے ساڈے نال لگو آ کے اس دن تو ستگرو کہندے ایسی کرپا ہوئی بس بارہ سال تھن تھک سیوا کر کے تاں ستگرو لکھ دینے آنند پیا میری مائے ست گرو میں پایا کہنے جدو میں گرو انگد دیو جی کی پراپتی کیتی ہے نا گرو نانک دیو جی کی پراپتی کیتی آپ گرو گرنتھ صاحب کی پراپتی کیتی ہے تو جانو بھی آنند پیا میری مائے بہت آتمک کھیڑا پراپت ہو گیا مینوں ان دو अखरी अर्थ बनता है अन ते दो, दो हुंदा दवैश ईरखा तो अन रहत, ईरखा ते दवैश तो रहत जिहड़ी बिरती है जदों बन जांदी तां बंदे नूं आनंद ही बनिया रहिंदा। इत्थे लोक खिज खिज मर जांदे ने एक दूजे नाल ईरखा कर करके, दूजियां धर्मां नाल नफरतां करके, फलाना बंदा फलाने देश दा फलाने कौम दा, पर रब दे प्यारिआं दे अंदर इन्ना आनंद हुंदा है ते वह किसी नाल ईरखा करते ही नहीं, पशु पंछियों नाल भी नहीं करते, वह तो हरेक दे विच चीटी ते कुंचर अस्थूला सब पर कृपा दृष्ट कर फूला, उन्हां दी बिरती इन्नी उच्ची हो जाती है उन्हां नूं सारे अपने अपने ही नजर आउंदे ने वी सारे ही मेरे ने, कोई बगाना नहीं है इत्थे। सतगुर तां पाया सहज सेती, महाराज कहिंदे मैं सतगुर की प्राप्ति तो कीती है पर मैं सतगुरु नूं ज्ञान संयुक्त प्राप्त किया। सहज नत मतलब ज्ञान, छेती संयुक्त, ज्ञान समेत सतगुरु की प्राप्ति की है। एक एक दुनिया जो भी गुरु ने जिन्हां नूं ज्ञान ही नहीं है, अंतरीव ज्ञान नहीं है। दूसरा सतगुरु का योगी नूं समझाउण दा भाव यह सी कि मैं सतगुरु तां पाया सहज सेती, मैं सतगुरु की प्राप्ति हठ योग नाल नहीं कीती, हठ करके नहीं कीती, मैं सहज योग नाल सतगुरु की प्राप्ति कीती है। सुते सिद्धी मैनू सतगुरु की प्राप्ति होई है अकाल पुरख की कृपा नाल। जदों तो मैनू सतगुरु मिले ने मन वजियां वाधाइयां, उदों दीआं मेरे मन दे अंदर खुशियां ही खुशियां, खेड़े ही खेड़े हो गए ने, मन दे अंदर खुशियां डुल डुल पैंदियां ने, आपे वधाइयां बज रहीआं। आम आपां किसी नूं मिलके वधाइयां ने, वधाइयां जी वधाइयां तुहानूं बड़ियां वधाइयां होण। कई अखर आपां अपने आप ही बदलते हुंदे आ, ये अखर हैगा वावे नूं कन्ना, धद्दे नूं कन्ना, वाधाइयां। ये हुण जदों भी जिथे भी मर्जी चले जाओ संसार भर दे विच जिन्नी संगत आ ना, सारी कहनी मन वजियां वधाइयां। वावे दा कन्ना ते बोलना ही नहीं किसे ने, किसे नूं ज्ञान होवेगा कि वावे नूं कन्ना भी लग्या होया। इस करके जिन्नी पंगतियां लिखिया हुई जिन्ने अखर लिखे उन्हां दा बड़ा ध्यान दिओ, अगे वास्ते कदे भी नोट कर लेना कि पाठ करन वेले जरूर देखो। वाधाइयां, मन दे अंदर वाधाइयां वज्जियां, खुशियां खेड़े हो गए ने, खुशियां डुल डुल पैंदियां बाहर नूं। राग रतन परवार परियां शब्द गावण आईयां, कहिंदे राग सारे राग एक संग पंच बरंगन, संग अलप है अठौ नंदन। इस करके जिन्ने राग एक पंज उन्हां दे पुत्र, सो इस प्रकार पंज पंज उन्हां दी इस्त्रियां, राग एक संग पंच बर अंगन, बर श्रेष्ठ अंगन इस्त्रियां, संग अलप है अठौ नंदन, अठ अठ उन्हां दे पुत्र ने। इस तरह कुल राग उन्हां दे पुत्र, उन्हां दीआं इस्त्रियां, रतन तो भाव उन्हां दे पुत्र ने, परिवार परियां उन्हां दा सारा परिवार ते परियां जिहड़ियां रागणियां ने शब्द गावणाईयां। सधारण शब्द नूं गायन कर दियां, पर सतगुरु कहिंदे शब्दो ता गावहो हरि केरा, कहिंदे होर कोई शब्द ना पढ़िओ इत्थे बाहरला, शब्द पढ़ना तां हरि दा ही पढ़िओ, बाहरले गीत गायन नहीं करने हैं, हरि दा शब्द पढ़ो बस। जे राग विच पढ़ना कीर्तन करना होर कोई चीज नहीं गाउणी, क्योंकि मेरे मोहन श्रवणी ए ना सुनाए, साकत गीत नाद तुन गावत, बोलत बोल अजाए। इस करके हरि दे ही शब्द गायन करो, मन जिन्नी वसाया पूरी पंक्ति शब्दो ता गावो हरि केरा, हरि दा शब्द गायन ता करो पर उन्हां नाल मिलके करो, मन जिन्नी वसाया, जिन्हां ने मन दे विच शब्द नूं वसा लिया तुसीं भी उन्हां दे कोल बैठ के शब्द दा गायन करो ताकि तुहाडे मन विच भी शब्द बस जावे। जिन्हां ने मन दे अंदर शब्द नूं वसाया ही नहीं उन्हां कोल बह के लाभ नहीं मिलदा, क्योंकि वह तो बाहरी ज्ञान है, वह तो बाहरों तो जिन्ना सोहना मर्जी बहुत कुछ है, बड़े गवैये बैठे ने, बड़े कीर्तनीय बैठे ने, बड़े गाउण वाले बैठे ने, पर महाराज कहिंदे विरले हिरदे वसाया, हिरदे च तां किसे किसे ने वसाया, वो तो सारे व्यापारी ने पैसों के। हुण मैं उह जिहा कहिंदे बंदा लभदा जिन्हें हिरदे च वसाया, मैं उहदे कोल बैठ के पढ़ा, बड़ा फर्क पैंदा, ਜਿਨ੍ਹਾਂ ਨੇ ਆਪਣੇ ਮਨ ਨੂੰ ਇਕਾਗਰ ਕੀਤਾ ਹੁੰਦਾ ਨਾ, ਉਹਨਾਂ ਦੇ ਕੋਲ ਬੈਠ ਕੇ ਪੜ੍ਹੀਏ, ਮਨ ਜਾਂਦਾ ਹੀ ਨਹੀਂ ਕਿਸੇ ਪਾਸੇ, ਇੰਨਾ ਮਨ ਟਿਕਾਓ 'ਚ ਹੋ ਜਾਂਦਾ, ਇੰਨਾ ਇਕਾਗਰਤਾ ਹੋ ਜਾਂਦਾ। ਅਤੇ ਜੇ ਚੰਚਲ ਮਨ ਵਾਲਿਆਂ ਕੋਲ ਬੈਠ ਕੇ ਭਾਵੇਂ ਪਾਠ ਕਰੀ ਵੀ ਜਾਈਏ ਤਾਂ ਉਹਨਾਂ ਦੀ ਚੰਚਲਤਾਈ ਦਾ ਪ੍ਰਭਾਵ ਸਾਡੇ ਉੱਤੇ ਵੀ ਪੈ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਮਨ ਜਿੰਨੀ ਵਸਾਇਆ, ਜਿਨ੍ਹਾਂ ਨੇ ਮਨ ਦੇ ਅੰਦਰ ਸ਼ਬਦ ਨੂੰ ਵਸਾਇਆ, ਜਿਨ੍ਹਾਂ ਨੇ ਸ਼ਬਦ ਨੂੰ ਕਮਾਇਆ ਹੈ, ਉਹਨਾਂ ਦੇ ਕੋਲ ਬੈਠ ਕੇ ਪਾਠ ਕਰੋ, ਉਹਨਾਂ ਕੋਲ ਬੈਠ ਕੇ ਕੀਰਤਨ ਕਰੋ, ਟਿੱਕੀਆਂ ਹੋਈਆਂ ਰੂਹਾਂ ਦੇ ਕੋਲ ਬੈਠੋ। ਹਿੱਲੀਆਂ ਰੂਹਾਂ ਤਾਂ ਆਪ ਵਿਚਾਰੀਆਂ ਡੋਲਦੀਆਂ ਫਿਰਦੀਆਂ, ਉਹਨਾਂ ਕੋਲ ਬਹਿ ਕੇ ਕੀ ਪ੍ਰਾਪਤੀ ਹੋਣੀ ਹੈ। ਟਿੱਕੀਆਂ ਹੋਈਆਂ ਮਹਾਂਪੁਰਸ਼ਾਂ ਕੋਲ ਬੈਠੋ, ਗੁਰਮੁਖਾਂ ਕੋਲ ਬੈਠੋ। ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਆਨੰਦ ਹੀ ਆਨੰਦ ਹੋ ਗਿਆ ਮੇਰੇ ਅੰਦਰ, ਦਵੈਸ਼ ਤੋਂ ਰਹਿਤ ਹੋ ਗਿਆ, ਕਿਉਂਕਿ ਮੈਂ ਸਤਿਗੁਰੂ ਦੀ ਪ੍ਰਾਪਤੀ ਕਰ ਲਈ। ਪੂਰੇ ਸਤਿਗੁਰੂ ਕਿੱਥੇ ਮਿਲਦੇ ਨੇ? ਪੂਰੇ ਸਤਿਗੁਰੂ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ, ਭਾਗਾਂ ਤੋਂ ਬਿਨਾਂ ਮਿਲਦੇ ਨੇ। ਇਸ ਕਰਕੇ ਵੱਡਿਆਂ ਭਾਗਾਂ ਕਰਕੇ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ। ਹੁਣ ਆਪਣੇ ਮਨ ਨੂੰ ਕਹਿੰਦੇ ਨੇ ਬਈ ਮੈਂ ਤਾਂ ਬਾਹਰੋਂ ਸਰੀਰ ਕਰਕੇ ਤਾਂ ਮਿਲਿਆ, ਅਰੇ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ। ਦੇਖ ਆਪਾਂ ਨੂੰ ਸਤਿਗੁਰੂ ਦੀ ਪ੍ਰਾਪਤੀ ਹੋਈ ਹੈ, ਬਾਣੀ ਪ੍ਰਾਪਤ ਹੋਈ ਹੈ, ਕੀਰਤਨ ਕਥਾ ਮਿਲਿਆ, ਗੁਰਮੰਤਰ ਮਿਲਿਆ, ਮੂਲ ਮੰਤਰ ਮਿਲਿਆ, ਬੀਜ ਮੰਤਰ ਮਿਲਿਆ, ਮਾਲਾ ਮੰਤਰ ਮਿਲਿਆ, ਇੰਨਾ ਗਿਆਨ ਮਿਲ ਗਿਆ, ਇੰਨਾ ਕੁਛ ਮਿਲ ਗਿਆ। ਮੇਰਿਆ ਮਨਾ ਤੂੰ ਕਿੱਧਰ ਤੁਰਿਆ ਫਿਰਦਾ ਬਾਹਰ? ਤੂੰ ਸਦਾ ਰਹੋ ਹਰ ਨਾਲੇ, ਤੂੰ ਹਮੇਸ਼ਾ ਹਰੀ ਨਾਲ ਜੁੜਿਆ ਰਹੋ ਤਾਂ ਹਮੇਸ਼ਾ, ਕਿਉਂ ਟੁੱਟਦਾ ਵਾਹਿਗੁਰੂ ਨਾਲੋਂ? ਮਾੜਾ ਜਿਹਾ ਜੁੜੇ ਕੋਈ ਚੰਗੀ ਚੀਜ਼ ਖਾਣ ਵਾਲੀ ਦੇਖੀ ਜਿਹੜੀ ਟੁੱਟ ਜਾਂਦਾ, ਉਹਨੂੰ ਟੁੱਟ ਕੇ ਪੈਂਦਾ, ਉਹ ਮੈਨੂੰ ਪਹਿਲਾਂ ਦਿਓ ਖਾਣ ਨੂੰ। ਕੋਈ ਕੱਪੜਾ ਦੇਖ ਲਿਆ ਤਾਂ ਮਨ ਹਿੱਲ ਜਾਂਦਾ, ਜਦੋਂ ਵੀ ਚੰਗੇ ਪਦਾਰਥ ਦੇਖੇ ਮਾਇਆ ਦੇਖੀ ਫਿਰ ਮਨ ਹਿੱਲ ਗਿਆ। ਮਹਾਰਾਜ ਇਹ ਤੋਂ ਬਚਾਵੇ ਸਾਨੂੰ, ਜਿਹੜੀ ਚੀਜ਼ ਦੇਖਦੇ ਹਾਂ ਉੱਧਰ ਨੂੰ ਮਨ ਤੁਰ ਪੈਂਦਾ। ਸਤਿਗੁਰੂ ਕਹਿੰਦੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਭੋਜਨ ਛਕਣਾ ਛੱਕ, ਪਾਣੀ ਪੀਣਾ ਪੀ, ਕੱਪੜੇ ਪਾਉਣੇ ਪਾ, ਜੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਕਾਏ ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਨਾ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ, ਜੇ ਪ੍ਰਸਾਦ ਬਸੈ ਸੁਖਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਤੈਨੂੰ ਇਹ ਤਾਂ ਨਹੀਂ ਕਿਹਾ ਵੀ ਤੂੰ ਨਾ ਖਾ ਰੋਟੀ, ਰੋਟੀ ਖਾ, ਬਰਫੀਆਂ ਖਾ, ਮਠਿਆਈਆਂ ਖਾ, ਕੱਪੜੇ ਪਾ, ਪਰ ਤੂੰ ਤੇ ਜਦੋਂ ਕੱਪੜੇ ਪਾਉਣ ਲੱਗਦਾ ਤਾਂ ਕੱਪੜੇ 'ਚ ਇੰਨੀ ਸੁਰਤੀ ਟਿਕ ਜਾਂਦੀ ਤੇਰੀ, ਰੱਬ ਦਾ ਨਾਂ ਹੀ ਭੁੱਲ ਜਾਂਦਾ ਤੈਨੂੰ। ਤੈਨੂੰ ਇਸੇ ਗੱਲ 'ਤੇ ਸੰਗਤ 'ਚ ਬੁਲਾਇਆ, ਤੈਨੂੰ ਪੱਕਾ ਕਰਨਾ ਜਦ ਤੂੰ ਕੱਪੜੇ ਪਾਵੇਂ, ਜਦ ਤੂੰ ਰੋਟੀ ਖਾਵੇਂ, ਜਦ ਤੂੰ ਕੋਈ ਕਿਰਿਆ ਕਰੇ ਤਾਂ ਪਹਿਲਾਂ ਆਖੇ ਤੂੰ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਇਸ ਕਰਕੇ ਮਹਾਰਾਜ ਕਹਿੰਦੇ ਹਰ ਨਾਲ ਰਹੋ, ਤੂੰ ਮਨ ਮੇਰੇ ਉੱਤੇ ਟਿੱਪੀ ਹੈ, ਇਸ ਕਰਕੇ ਮਨ ਨਹੀਂ ਬੋਲਣਾ, ਮਨ ਮਨ ਪੋਲਾ ਨਹੀਂ ਬੋਲਣਾ, ਮੰਮਾ ਨੰਨਾ ਮਨ, ਮੰਮਾ ਨੰਨੇ ਸਿਆਰੀ ਮਨ, ਇੱਥੇ ਉੱਤੇ ਟਿੱਪੀ ਆ ਗਈ ਮਨ। ਹਰ ਨਾਲ ਰਹੋ ਤੂੰ ਮਨ ਮੇਰੇ, ਵਾਹਿਗੁਰੂ ਨਾਲ ਮੇਰੇ ਮਨਾਂ ਤੂੰ ਸਦਾ ਹੀ ਜੁੜਿਆ ਰਹੋ, ਫਿਰ ਕੀ ਲਾਭ ਹੋਵੇਗਾ? ਦੁੱਖ ਸਭ ਵਿਸਾਰਨਾ, ਕਿਉਂਕਿ ਪਰਮਾਤਮਾ ਦੇ ਨਾਲ ਜੁੜਨ ਨਾਲ ਇਹ ਫਾਇਦਾ ਕਿ ਦੁੱਖ ਆਪਣੇ ਆਪ ਹੀ ਖਹਿੜਾ ਛੱਡ ਜਾਂਦੇ ਨੇ, ਦੁੱਖ ਸਾਰੇ ਨਿਵਿਰਤ ਹੋ ਜਾਂਦੇ ਨੇ। ਸੁੱਤੇ ਸਿੱਧੀ ਜੁੜੇ ਰਹੋ ਹਰ ਵਕਤ, ਅੰਗੀਕਾਰੋ ਕਰੇ ਤੇਰਾ, ਜੇ ਤੂੰ ਉਹਦੇ ਨਾਲ ਜੁੜਿਆ ਰਹੇ ਫਿਰ ਉਹ ਤੇਰਾ ਅੰਗੀਕਾਰ ਵੀ ਕਰਦਾ, ਪੱਖ ਵੀ ਕਰਦਾ। ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੋਜੂ ਕਰੀਏ ਔਰ ਅੱਛਾ, ਅੰਗੀਕਾਰ ਕਰੇਗਾ ਉਹ ਤੇਰਾ, ਅੰਗੀਕਾਰ ਕੀ ਆ ਪ੍ਰਭ ਆਪਣਾ। ਇਸ ਕਰਕੇ ਦੁਖੀ ਸਗਲੇ ਭੈਰ ਵਾਲ, ਅੰਗੀਕਾਰ ਉਹ ਕਰੇ ਤੇਰਾ, ਜਦੋਂ ਤੂੰ ਹਰ ਵਕਤ ਹੀ ਗੁਰਮੰਤਰ ਨਾਲ ਮੂਲ ਮੰਤਰ ਨਾਲ ਜੁੜਿਆ ਰਹੇਗਾ, ਬਾਣੀ ਪੜ੍ਹਦਾ ਰਹੇਗਾ, ਫਿਰ ਉਹਨੂੰ ਆਪੇ ਪਿਆਰ ਆਉਂਦਾ, ਇਹ ਮੇਰਾ ਭਗਤ ਹੈ, ਇਹਦੀ ਰੱਖਿਆ ਕਰਨੀ ਹੈ। ਕਾਰਜ ਸਭ ਸਵਾਰਨਾ, ਕਾਰਜ ਤੇਰੇ ਆਪਣੇ ਆਪ ਹੀ ਸਵਾਰ ਦੇਣੇ ਸਾਰੇ, ਕਿਉਂਕਿ ਉਹਨੂੰ ਪਤਾ ਇੱਧਰ ਜੁੜਿਆ ਹੋਇਆ ਮੈਂ ਇਹਦੇ ਕੰਮ ਕਰਿਆ ਵਾਂ ਦੌੜ ਕੇ, ਫਿਰ ਉਹ ਕੰਮ ਵੀ ਕਰੇ ਆਉਂਦੇ ਨੇ ਸਾਰੇ।